ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ, ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਥਾਪਿਆ ਨਾ ਜਾਏ ਕੀਤਾ ਨਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸੰਧਿਆ ਸਮੇਂ ਦੇ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅਪਾਰ ਰਹਿਮਤ ਦਾ ਸਦਕਾ ਆਪ ਸੰਗਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਦੇ ਵਿੱਚ ਜਪਜੀ ਸਾਹਿਬ ਬਾਣੀ ਲਿਖੀ ਹੋਈ ਹੈ। ਇਸ ਜਪਜੀ ਸਾਹਿਬ ਬਾਣੀ ਨੂੰ ਪ੍ਰਧਾਨ ਬਾਣੀ ਵੀ ਆਖਿਆ ਜਾਂਦਾ ਹੈ। ਇਸ ਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਜ਼ਿੰਦਗੀ ਦੇ ਅਨੇਕ ਪੱਖਾਂ ਤੋਂ ਸਾਨੂੰ ਭਰਪੂਰ ਜਾਣਕਾਰੀ ਬਖਸ਼ਿਸ਼ ਕੀਤੀ ਹੈ। ਕੁਝ ਐਸੇ ਅਧਿਆਤਮਿਕ ਸਵਾਲ ਵੀ ਹਨ ਜਿਨ੍ਹਾਂ ਦਾ ਹੱਲ ਸਾਨੂੰ ਹੋਰ ਕਿਧਰੇ ਨਹੀਂ ਮਿਲ ਸਕਦਾ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਬੇਨਤੀ ਕਰਦੇ ਹਾਂ, ਗੁਰੂ ਦੀ ਰਹਿਮਤ ਗੁਰੂ ਦੀ ਬਖਸ਼ਿਸ਼ ਦੇ ਨਾਲ ਸਾਨੂੰ ਹਰ ਸਵਾਲ ਦਾ ਜਵਾਬ ਸਤਿਗੁਰੂ ਦੀ ਬਾਣੀ ਦੁਆਰਾ ਪ੍ਰਾਪਤ ਹੋ ਜਾਂਦਾ ਹੈ। ਪਿੱਛੇ ਆਪ ਸੰਗਤਾਂ ਚਾਰ ਪੌੜੀਆਂ ਦੀ ਕਥਾ ਸਰਵਣ ਕਰ ਚੁੱਕੇ ਹੋ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ ਕਿ ਇਹ ਗਰੀਬ ਨਿਵਾਜ ਸਤਿਗੁਰੂ ਜੀਓ, ਤੁਸਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਾਚਾ ਸਾਹਿਬ, ਸੱਚਾ ਪਾਤਸ਼ਾਹ, ਸੱਚਾ ਮਾਲਕ ਆਖਿਆ ਹੈ ਅਤੇ ਮਹਾਰਾਜ ਸਾਨੂੰ ਕਿਰਪਾ ਕਰਕੇ ਦੱਸੋ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਉਸਦੀ ਬਾਦਸ਼ਾਹੀ 'ਤੇ ਕਿਸਨੇ ਥਾਪਿਆ ਹੈ, ਕਿਸਨੇ ਬੈਠਾਇਆ ਹੈ। ਦੂਸਰਾ ਸਵਾਲ ਸਤਿਗੁਰੂ ਦੇ ਚਰਨਾਂ ਦੇ ਵਿੱਚ ਇਹ ਕੀਤਾ ਕਿ ਇਹ ਗਰੀਬ ਨਿਵਾਜ ਸਤਿਗੁਰੂ ਜੀਓ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਜੇ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਨੇ ਥਾਪਿਆ ਨਹੀਂ ਹੈ, ਫਿਰ ਕਿਸੇ ਨੇ ਉਸਨੂੰ ਪੈਦਾ ਤਾਂ ਕੀਤਾ ਹੀ ਹੋਣਾ, ਇਹਦੇ ਬਾਰੇ ਸਾਨੂੰ ਦੱਸੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਹ ਜੋ ਦੋ ਪ੍ਰਸ਼ਨ ਹਨ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਉਸਦੇ ਤਖ਼ਤ 'ਤੇ, ਉਸਦੀ ਬਾਦਸ਼ਾਹਤ 'ਤੇ ਕਿਸਨੇ ਥਾਪਿਆ ਹੈ, ਕਿਸਨੇ ਬੈਠਾਇਆ ਹੈ, ਦੂਸਰਾ ਉਸਨੂੰ ਕਿਸਨੇ ਪੈਦਾ ਕੀਤਾ ਹੈ, ਇਹਦਾ ਜਵਾਬ ਕਿਵੇਂ ਦਿੰਦੇ ਹਨ। ਲਓ ਆਪ ਸੰਗਤਾਂ ਬਹੁਤ ਪ੍ਰੇਮ ਅਤੇ ਇਕਾਗਰਤਾ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਜੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ।
ਸਾਹਿਬ, ਸਤਿਗੁਰੂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਥਾਪਿਆ ਨਾ ਜਾਏ, ਨਾ ਹੀ ਥਾਪਿਆ ਜਾ ਸਕਦਾ ਹੈ। ਭਾਵ ਕਿਸੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬਾਦਸ਼ਾਹ 'ਤੇ ਬੈਠਾਇਆ ਹੋਵੇਗਾ, ਐਸਾ ਉਹਦੇ ਬਾਰੇ ਸੋਚਣਾ, ਕਿਆਸ ਕਰਨਾ ਇਹ ਇੱਕ ਅਸੰਭਵ ਜਿਹੀ ਗੱਲ ਹੈ। ਕਿਉਂ? ਹਜ਼ੂਰ ਕਹਿੰਦੇ ਥਾਪਿਆ ਨਾ ਜਾਏ, ਉਹ ਕਿਸੇ ਦਾ ਥਾਪਿਆ ਤਾਂ ਜਾ ਹੀ ਨਹੀਂ ਸਕਦਾ। ਜਿਵੇਂ ਆਮ ਤੌਰ 'ਤੇ ਆਪਾਂ ਇਹ ਗੱਲ ਅਕਸਰ ਇਹ ਕਹਿ ਦਿੰਦੇ ਹਾਂ, ਬਈ ਫਲਾਨੇ ਆਦਮੀ ਨੂੰ ਫਲਾਨੇ ਨੇ ਆਪਣੀ ਜਗ੍ਹਾ 'ਤੇ ਥਾਪ ਦਿੱਤਾ, ਕਿਸੇ ਉੱਤਰਾ ਅਧਿਕਾਰੀ ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ। ਇਸ ਤਰ੍ਹਾਂ ਥਾਪਿਆ ਨਾ ਜਾਏ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਦਾ ਜਾਨਸ਼ੀਨ ਨਹੀਂ ਥਾਪਿਆ ਜਾ ਸਕਦਾ। ਕਿਉਂਕਿ ਜੇ ਆਪਾਂ ਇਹ ਗੱਲ ਮੰਨ ਲਈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਨੇ ਆਪਣੀ ਥਾਂ 'ਤੇ ਜਾਨਸ਼ੀਨ ਥਾਪਿਆ ਹੈ, ਫਿਰ ਇਹਦਾ ਮਤਲਬ ਵੀ ਉਸ ਤੋਂ ਪਹਿਲਾਂ ਵੀ ਕੋਈ ਹੋਰ ਰੱਬ ਹੋਵੇਗਾ? ਨਹੀਂ, ਐਸੀ ਕੋਈ ਗੱਲ ਨਹੀਂ। ਹਜ਼ੂਰ ਨੇ ਪਹਿਲਾਂ ਹੀ ਇਸ ਗੱਲ ਦਾ ਫੈਸਲਾ ਕਰ ਦਿੱਤਾ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਵਾਹਿਗੁਰੂ ਤਿੰਨੇ ਕਾਲਾਂ ਦੇ ਅੰਦਰ ਅਤੇ ਜਿਹੜੇ ਸੰਧੀ ਕਾਲ ਨੇ ਉਹਨਾਂ ਦੇ ਵਿੱਚ ਵੀ ਪਰਿਪੂਰਨ ਹੈ, ਇਸ ਲਈ ਥਾਪਿਆ ਨਾ ਜਾਏ। ਉਹ ਕਿਸੇ ਵੱਲੋਂ ਥਾਪਿਆ ਨਹੀਂ ਜਾ ਸਕਦਾ, ਕੀਤਾ ਨਾ ਹੋਏ, ਅਤੇ ਨਾ ਹੀ ਕਿਸੇ ਦਾ ਪੈਦਾ ਕੀਤਾ ਹੋਇਆ ਉਹ ਪੈਦਾ ਹੀ ਹੁੰਦਾ। ਜਿਵੇਂ ਆਮ ਤੌਰ 'ਤੇ ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਹਨ, ਪਰ ਉਹ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਕਿਸੇ ਦਾ ਪੈਦਾ ਕੀਤਾ ਹੋਇਆ ਵੀ ਪੈਦਾ ਨਹੀਂ ਹੁੰਦਾ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਮੂਲ ਮੰਤਰ ਦੇ ਅੰਦਰ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਜੋਨੀ ਸ਼ਬਦ ਲਿਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜੂਨਾਂ ਤੋਂ ਰਹਿਤ, ਜਨਮ ਤੋਂ ਮੁਕਤ, ਸਪਸ਼ਟ ਕੀਤਾ ਹੈ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਨਾ ਤੇ ਕਿਸੇ ਦਾ ਜਾਨਸ਼ੀਨ ਹੀ ਥਾਪਿਆ ਜਾ ਸਕਦਾ ਹੈ ਅਤੇ ਨਾ ਹੀ ਉਸਨੂੰ ਕੋਈ ਪੈਦਾ ਕਰਨ ਵਾਲਾ ਕੋਈ ਉਸ ਤੋਂ ਹੋਰ ਵੱਖਰਾ ਹੈ। ਅਤੇ ਫਿਰ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਤਾਂ ਦੱਸੋ ਫਿਰ ਉਹ ਕਿਵੇਂ ਹੋਂਦ ਵਿੱਚ ਆਇਆ ਹੈ, ਇਹਦਾ ਜਵਾਬ ਅਗਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਹਨ।
ਆਪੇ ਆਪ ਨਿਰੰਜਣ ਸੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਨਿਰੰਜਨ ਦਾ ਅਰਥ ਹੈ ਸ਼ੁੱਧ ਸਰੂਪ, ਕਿਉਂਕਿ ਨਿਰੰਜਨ ਸ਼ਬਦ ਨਿਰਅੰਜਨ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਅੰਜਨ ਕਹਿੰਦੇ ਨੇ ਸੁਰਮੇ ਨੂੰ, ਸੁਰਮੇ ਦਾ ਰੰਗ ਕਾਲਾ ਹੁੰਦਾ ਹੈ। ਇੱਧਰ ਮਾਇਆ ਦਾ, ਅਗਿਆਨ ਦਾ, ਅਵਿਦਿਆ ਦਾ, ਮੋਹ ਦਾ ਰੰਗ ਵੀ ਕਾਲਾ ਹੀ ਮੰਨਿਆ। ਜਿਹੜਾ ਮੋਹ ਮਾਇਆ ਤੋਂ ਰਹਿਤ ਹੋਵੇ ਉਸਨੂੰ ਕਹਿੰਦੇ ਨੇ ਨਿਰੰਜਨ, ਉਹ ਅਕਾਲ ਪੁਰਖ ਵਾਹਿਗੁਰੂ ਨਿਰੰਜਨ ਸ਼ੁੱਧ ਸਰੂਪ ਹੈ। ਨਾ ਉਸਨੂੰ ਕਿਸੇ ਨੇ ਪੈਦਾ ਹੀ ਕੀਤਾ ਹੈ ਅਤੇ ਨਾ ਹੀ ਕਿਸੇ ਨੇ ਉਸਨੂੰ ਜਾਨਸ਼ੀਨ ਥਾਪਿਆ ਹੈ। ਆਪੇ ਆਪ ਨਿਰੰਜਨ ਸੋਏ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਾਂ ਭਾਈ ਆਪਣੇ ਆਪ ਤੋਂ ਹੀ ਹੈ। ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸੁੰਦਰ ਖਿਆਲ ਪੇਸ਼ ਕੀਤਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਉੱਥੇ ਵੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਸ਼ੇਖ ਬ੍ਰਹਮ ਨੇ ਸਵਾਲ ਕੀਤਾ ਸੀ ਕਿ ਮਹਾਰਾਜ ਮੈਨੂੰ ਇਹ ਦੱਸੋ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਸਨੇ ਪੈਦਾ ਕੀਤਾ ਹੈ? ਤਾਂ ਹਜ਼ੂਰ ਨੇ ਇਸ ਦਾ ਜਵਾਬ ਦਿੱਤਾ, ਆਪ ਹੀ ਨੇ ਆਪ ਸਾਜਿਓ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਆਪ ਨੂੰ, ਆਪਣੇ ਵਜੂਦ ਨੂੰ ਆਪਣੇ ਆਪ ਤੋਂ ਹੀ ਪੈਦਾ ਕੀਤਾ ਹੈ। ਗੱਲ ਸਪਸ਼ਟ ਕਰ ਦਿੱਤੀ, ਆਪ ਹੀ ਨੇ ਆਪ ਸਾਜਿਓ। ਉਸ ਅਕਾਲ ਪੁਰਖ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ ਹੈ। ਦੂਸਰੇ ਨੰਬਰ 'ਤੇ ਸਤਿਗੁਰੂ ਨੇ ਇਹ ਗੱਲ ਵੀ ਸਮਝਾ ਦਿੱਤੀ, ਆਪ ਹੀ ਨੇ ਰਚਿਓ ਨਾਓ, ਅਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਨਾਮ ਵੀ ਆਪ ਹੀ ਉਸਨੇ ਸਿਰਜਿਆ ਹੈ। ਆਪਣੇ ਵਜੂਦ ਨੂੰ ਅਤੇ ਆਪਣੇ ਨਾਮ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਪੈਦਾ ਕੀਤਾ ਹੈ। ਹੁਣ ਜਿਵੇਂ ਆਪਣੇ ਘਰ ਕੋਈ ਬੱਚਾ ਜਨਮ ਲੈਂਦਾ ਹੈ, ਜਨਮ ਦੇਣ ਵਾਲੇ ਮਾਤਾ ਪਿਤਾ ਵੀ ਵੱਖਰੇ ਹੁੰਦੇ ਨੇ ਅਤੇ ਉਸਦਾ ਨਾਮ ਵੀ ਮਾਤਾ ਪਿਤਾ ਹੀ ਰੱਖਦੇ ਨੇ, ਪਰ ਹਜ਼ੂਰ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ 'ਤੇ ਇਹ ਨਿਯਮ ਲਾਗੂ ਨਹੀਂ ਹੋ ਸਕਦਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਵਜੂਦ ਨੂੰ, ਆਪਣੇ ਸਰੂਪ ਨੂੰ ਆਪ ਹੀ ਸਾਜਿਆ ਹੈ ਅਤੇ ਆਪ ਹੀ ਉਸਨੇ ਆਪਣੇ ਨਾਮ ਨੂੰ ਰਚਿਆ ਹੈ। ਹਜ਼ੂਰ ਕਹਿੰਦੇ ਹਾਂ, ਦੋਈ ਕੁਦਰਤ ਸਾਜੀ ਹੈ। ਪਹਿਲਾਂ ਉਸਨੇ ਆਪਣੇ ਵਜੂਦ ਨੂੰ ਘੜਿਆ ਅਤੇ ਫਿਰ ਉਸਨੇ ਆਪਣੇ ਨਾਮ ਦੀ ਰਚਨਾ ਕੀਤੀ। ਨਾਮ ਅਤੇ ਨਾਮੀ ਦੋਵੇਂ ਇੱਕ ਰੂਪ ਸਨ, ਨਾਮ ਅਤੇ ਨਾਮੀ ਦੇ ਵਿੱਚ ਕੋਈ ਫਰਕ ਨਹੀਂ ਮੰਨਿਆ ਜਾ ਸਕਦਾ। ਦੂਜੀ ਦੋਈ ਕੁਦਰਤ ਸਾਜੀ ਹੈ, ਦੂਸਰੇ ਨੰਬਰ 'ਤੇ ਵਾਹਿਗੁਰੂ ਨੇ ਕੁਦਰਤ ਦੀ ਸਾਜਨਾ ਕੀਤੀ। ਜਿਹੜੀ ਕੁਦਰਤ ਹੈ ਇਹ ਇੱਕ ਸ਼ਕਤੀ ਹੈ, ਇਸ ਨੂੰ ਮਾਇਆ ਵੀ, ਪ੍ਰਕਿਰਤੀ ਵੀ, ਪ੍ਰਧਾਨ ਵੀ, ਸਭ ਕੁਝ ਆਖਿਆ ਜਾ ਸਕਦਾ। ਅਕਾਲ ਪੁਰਖ ਨੇ ਦੂਸਰੇ ਨੰਬਰ 'ਤੇ ਕੁਦਰਤ ਦੀ ਸਿਰਜਣਾ ਕੀਤੀ। ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਫਿਰ ਉਸ ਕੁਦਰਤ ਦੇ ਸਿੰਘਾਸਣ ਦੇ ਉੱਪਰ ਆਸਣ ਲਾ ਕੇ ਅਕਾਲ ਪੁਰਖ ਵਾਹਿਗੁਰੂ ਬੈਠਾ ਅਤੇ ਫਿਰ ਉਸਨੇ ਸਾਰੇ ਸੰਸਾਰ ਦੀ ਰਚਨਾ ਕੀਤੀ। ਇਸ ਢੰਗ ਦੇ ਨਾਲ ਹਜ਼ੂਰ ਫਰਮਾਉਂਦੇ ਹਨ, ਆਪੇ ਆਪ ਨਿਰੰਜਨ ਸੋਏ। ਉਹ ਨਿਰੰਜਨ ਸ਼ੁੱਧ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਭਾਈ, ਉਹ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੈ। ਕੋਈ ਉਸਨੂੰ ਹੋਰ ਪੈਦਾ ਕਰਨ ਵਾਲਾ ਨਹੀਂ ਸੀ, ਨਾ ਹੀ ਕੋਈ ਉਸਨੂੰ ਜਾਨਸ਼ੀਨ ਥਾਪਣ ਵਾਲਾ ਹੈ। ਇਸ ਲਈ ਉਹ ਅਕਾਲ ਪੁਰਖ ਵਾਹਿਗੁਰੂ ਤੇ ਪਾਈ ਆਪਣੇ ਆਪ ਤੋਂ ਹੀ ਹੈ।
ਜਿਨ ਸੇਵਿਆ ਤਿਨ ਪਾਇਆ ਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਤੁਸੀਂ ਇਹ ਤੇ ਸਮਝਾ ਦਿੱਤਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਾ ਕਿਸੇ ਨੇ ਪੈਦਾ ਕੀਤਾ, ਨਾ ਹੀ ਕਿਸੇ ਨੇ ਉਸਨੂੰ ਜਾਨਸ਼ੀਨ ਥਾਪਿਆ, ਉਹ ਆਪਣੇ ਆਪ ਤੋਂ ਹੀ ਹੈ, ਉਹ ਖੁਦ ਬਾ ਖੁਦ ਹੀ ਸਭ ਕੁਝ ਹੈ। ਪਰ ਮਹਾਰਾਜ, ਜਿਹੜੇ ਸੰਤ ਭਗਤ ਮਹਾਂਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਹਨ, ਤੇ ਫਿਰ ਉਹਨਾਂ ਨੂੰ ਕੀ ਮਿਲਦਾ ਹੈ? ਹਜ਼ੂਰ ਇਸ ਦਾ ਜਵਾਬ ਦਿੰਦੇ ਹਨ, ਜਿਨ ਸੇਵਿਆ ਤਿਨ ਪਾਇਆ ਮਨ। ਜਿਸਨੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕੀਤੀ, ਅਕਾਲ ਪੁਰਖ ਦੀ ਸੇਵਾ ਕੀ ਹੋ ਸਕਦੀ ਹੈ? ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਰੂਪ ਨਾ ਰੇਖ ਨਾ ਰੰਗ ਕੈਸ਼ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸ ਹੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹ ਕਿਸੇ ਰੰਗ ਰੂਪ ਵਾਲਾ ਤੇ ਹੈ ਨਹੀਂ, ਉਹਦੀ ਸੇਵਾ ਕਿਵੇਂ ਹੋ ਸਕਦੀ ਹੈ? ਕਿਉਂਕਿ ਅਸੀਂ ਜਿੱਥੋਂ ਤੱਕ ਸੇਵਾ ਦਾ ਮਤਲਬ ਸਮਝਦੇ ਹਾਂ, ਜਿਵੇਂ ਕੋਈ ਦੇਹਧਾਰੀ ਹੁੰਦਾ ਹੈ, ਆਪਾਂ ਉਸਦੀ ਮੁੱਠੀ ਚਾਪੀ ਦੀ ਸੇਵਾ ਕਰਦੇ ਹਾਂ, ਉਸਦੇ ਵਸਤਰ ਧੋ ਦਿੰਦੇ ਹਾਂ, ਕੋਈ ਉਸਨੂੰ ਅੰਨ ਪਾਣੀ ਛਕਾ ਦਿੰਦੇ ਹਾਂ, ਅਸੀਂ ਦੇਹਧਾਰੀ ਦੀ ਸੇਵਾ ਦੇ ਮਤਲਬ ਨੂੰ ਤਾਂ ਸਮਝਦੇ ਹਾਂ, ਪਰ ਜਿਹੜਾ ਹੈ ਹੀ ਨਿਰਾਕਾਰ ਅਤੇ ਹੈ ਹੀ ਸਰੀਰਾਂ ਤੋਂ ਰਹਿਤ, ਉਹਦੀ ਸੇਵਾ ਕਿਵੇਂ ਹੋ ਸਕਦੀ ਹੈ? ਜਦੋਂ ਇਹੋ ਜਿਹੇ ਗੂੜ ਪ੍ਰਸ਼ਨਾਂ ਦੀ ਆਪਾਂ ਵਿਚਾਰ ਕਰਦੇ ਹਾਂ, ਸਤਿਗੁਰੂ ਦੀ ਬਾਣੀ ਵਿੱਚ ਇਹਨਾਂ ਗੱਲਾਂ ਦਾ ਵੀ ਬਹੁਤ ਸੋਹਣਾ ਜਵਾਬ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਇੱਕ ਥਾਂ 'ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਵਾਹਿਗੁਰੂ ਦੀ ਸੇਵਾ ਦੇ ਵਿੱਚ ਬਹੁਤ ਵੱਡੇ ਵੱਡੇ ਖਜ਼ਾਨੇ ਲੁਕੇ ਹੋਏ ਹਨ, ਪਰ ਉਹ ਸੇਵਾ ਹੈ ਕਿ ਹਰ ਸੇਵਾ ਮੈਂ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਜਿਹੜਾ ਆਪਣੇ ਮੁਖ ਤੋਂ ਅੰਮ੍ਰਿਤ ਰੂਪ ਨਾਮ ਉਚਾਰਨ ਕਰਨਾ ਹੈ, ਵਾਹਿਗੁਰੂ 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 ਉਚਾਰਨ ਕਰਨਾ ਹੈ, ਇਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਹੈ। ਧੁਰ ਕੀ ਸੇਵਾ ਰਾਮ ਰਵੀਜ, ਵਾਹਿਗੁਰੂ ਦਾ ਜਸ ਕਰਨਾ, ਵਾਹਿਗੁਰੂ ਦਾ ਨਾਮ ਉਚਾਰਨ ਕਰਨਾ, ਇਹ ਉਸਦੀ ਸੇਵਾ ਹੈ। ਇੱਕ ਥਾਂ 'ਤੇ ਕੁਛ ਪੰਡਿਤਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ, ਸੱਚੇ ਪਾਤਸ਼ਾਹ ਅਸੀਂ ਲੋਕ ਸਰਗੁਣ ਦੀ ਪੂਜਾ ਉਪਾਸ਼ਨਾ ਕਰਦੇ ਹਾਂ, ਪਰ ਤੁਸੀਂ ਨਿਰਗੁਣ ਸਰੂਪ ਉਸ ਨਿਰਾਕਾਰ ਦੀ ਭਗਤੀ ਦਾ ਉਪਦੇਸ਼ ਦਿੰਦੇ ਹੋ, ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਉਸ ਨਿਰਾਕਾਰ ਦੀ ਪੂਜਾ ਉਸਦੀ ਉਪਾਸ਼ਨਾ ਕਿਵੇਂ ਹੋ ਸਕਦੀ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਜਵਾਬ ਦਿੱਤਾ, ਕਹਿਣ ਲੱਗੇ, ਲਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਸ ਨਿਰਾਕਾਰ ਦੀ ਸੇਵਾ ਕਿਵੇਂ ਹੋ ਸਕਦੀ ਹੈ। ਤੇਰਾ ਨਾਮ ਕਰੀ ਚਨਨਾਠੀਆ, ਜੇ ਮਨ ਉਰਸਾ ਹੋਏ, ਕਰਨੇ ਕੁੰਗੂ ਜੇਰਲੈ ਘਟ ਅੰਤਰ, ਪੂਜਾ ਹੋਏ ਪੂਜਾ ਕੀਚੈ, ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਰੀ ਗੱਲ ਸਪਸ਼ਟ ਕਰ ਦਿੱਤੀ। ਜਿਹੜੇ ਸਰਗੁਣ ਦੇ ਉਪਾਸ਼ਕ ਸਨ, ਉਹਨਾਂ ਨੂੰ ਸਤਿਗੁਰੂ ਕਹਿਣ ਲੱਗੇ, ਭਾਈ ਜੇ ਨਿਰਗੁਣ ਦੀ ਪੂਜਾ ਕਰਨੀ ਹੈ, ਉਹ ਨਾਮ ਦੇ ਨਾਲ ਹੀ ਹੋ ਸਕਦੀ ਹੈ। ਤੇਰਾ ਨਾਮ ਕਰੀ ਚਨਨਾਠੀਆ, ਹਜ਼ੂਰ ਕਹਿੰਦੇ, ਹੇ ਵਾਹਿਗੁਰੂ, ਅਸੀਂ ਤੇਰਾ ਨਾਮ ਚੰਦਨ ਬਣਾਇਆ ਹੈ, ਕਿਉਂਕਿ ਲੋਕ ਚੰਦਨ ਘਸਾ ਕੇ ਪੂਜਾ ਕਰਦੇ ਸਨ। ਤੇਰਾ ਨਾਮ ਕਰੀ ਚਨਨਾਠੀਆ, ਜੇ ਮਨ ਉਰਸਾ ਹੋਏ, ਇਹ ਮਨ ਨੂੰ ਅਸੀਂ ਉਰਸਾ, ਉਹ ਇੱਕ ਸਿਲਾ ਬਣਾਇਆ ਹੋਇਆ ਹੈ ਜਿਹਦੇ ਉੱਤੇ ਚੰਦਨ ਘਸਾਇਆ ਜਾਂਦਾ ਹੈ। ਅਸੀਂ ਆਪਣੇ ਮਨ ਨੂੰ ਸਿਲਾ ਬਣਾ ਕੇ, ਪੱਥਰ ਦਾ ਟੁਕੜਾ ਬਣਾ ਕੇ, ਉਹਦੇ ਉੱਤੇ ਤੇਰੇ ਨਾਮ ਦਾ ਚੰਦਨ ਰੱਖ ਕੇ ਘਸਾਉਂਦੇ ਹਾਂ, ਭਾਵ ਵਾਰ ਵਾਰ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਇਹੀ ਮਾਨੋ ਚੰਦਨ ਰਗੜ ਰਹੇ ਹਾਂ। ਤੇਰਾ ਨਾਮ ਕਰੀ ਚਰਨਾਠੀਆ ਜੇ ਮਨ ਉਰਸਾ ਹੋਏ, ਕਰਨੇ ਕੁੰਗੂ ਜੇ ਰਲੈ। ਚੰਦਨ ਦੇ ਵਿੱਚ ਕੇਸਰ ਵੀ ਮਿਲਾਇਆ ਜਾਂਦਾ ਪੂਜਾ ਕਰਨ ਦੇ ਸਮੇਂ। ਹਜ਼ੂਰ ਕਹਿੰਦੇ ਇਹ ਤੇਰੀ ਭਗਤੀ ਦਾ, ਕਰਨੀ ਕੁੰਗੂ ਜੇਰਲੈ, ਕਰਨੀ ਦਾ ਅਰਥ ਹੈ ਭਗਤੀ, ਤੇਰੀ ਭਗਤੀ ਦਾ ਉਹਦੇ ਵਿੱਚ ਕੇਸਰ ਵੀ ਅਸੀਂ ਰਲਾਇਆ ਹੈ, ਤੇਰੇ ਨਾਮ ਦੇ ਚੰਦਨ ਨੂੰ ਰਗੜ ਕੇ ਫਿਰ ਉਹਦੇ ਵਿੱਚ ਭਗਤੀ ਦਾ ਕੇਸਰ ਮਿਲਾਇਆ ਹੈ। ਘੱਟ ਅੰਤਰ ਪੂਜਾ ਹੋਏ, ਹਜ਼ੂਰ ਕਹਿੰਦੇ ਫਿਰ ਉਸ ਵਾਹਿਗੁਰੂ ਦੀ ਪੂਜਾ ਬਾਹਰ ਨਹੀਂ ਬਲਕਿ ਅੰਤਰ ਆਤਮਾ ਹੀ ਉਹਦੀ ਪੂਜਾ ਹੁੰਦੀ ਹੈ। ਇਹ ਮਾਨਸੀ ਪੂਜਾ ਦਾ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਹੈ, ਅੱਗੇ ਸਪਸ਼ਟ ਕਹਿ ਦਿੱਤਾ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਜੇ ਤੁਸੀਂ ਨਿਰੰਕਾਰ ਦੀ ਪੂਜਾ ਕਰਨੀ ਹੈ ਫਿਰ ਉਹਦੇ ਨਾਮ ਨੂੰ ਧਿਆਓ, ਉਹਦਾ ਸਿਮਰਨ ਕਰੋ, ਇਹੀ ਉਹਦੀ ਪੂਜਾ ਹੈ। ਪਿਛਲੀ ਪੌੜੀ ਦੇ ਵਿੱਚ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ ਸੀ, ਫੇਰ ਕੀ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮਹਾਰਾਜ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕਿਹੜਾ ਨਜ਼ਰਾਨਾ ਭੇਟ ਕਰੀਏ, ਕਿਹੜੀ ਭੇਟਾ ਉਹਦੇ ਚਰਨਾਂ ਵਿੱਚ ਨਿਵੇਦਨ ਕਰੀਏ? ਤਾਂ ਹਜ਼ੂਰ ਨੇ ਜਵਾਬ ਦਿੱਤਾ ਸੀ, ਅੰਮ੍ਰਿਤ ਵੇਲਾ ਸੱਚ ਨਾਮ। ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦੀ ਭੇਟਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰੋ। ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਹਜ਼ੂਰ ਕਹਿੰਦੇ ਨੇ ਇਸ ਢੰਗ ਦੇ ਨਾਲ ਵਾਹਿਗੁਰੂ ਖੁਸ਼ ਹੁੰਦਾ ਹੈ, ਪੂਜਾ ਕੀਚੈ ਨਾਮ ਤੇ ਆਈਐ, ਉਸ ਵਾਹਿਗੁਰੂ ਦੇ ਨਾਮ ਨੂੰ ਧਿਆਓ ਅਤੇ ਇਹੀ ਉਹਦੀ ਪੂਜਾ ਹੈ, ਬਿਨ ਨਾਵੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਉਹਦੀ ਹੋਰ ਕਿਸੇ ਢੰਗ ਦੇ ਨਾਲ ਪੂਜਾ ਹੋ ਹੀ ਨਹੀਂ ਸਕਦੀ। ਨਿਰੰਕਾਰ ਦੀ ਪੂਜਾ ਉਹਦਾ ਨਾਮ ਜਪਣਾ ਹੀ ਹੈ, ਨਿਰੰਕਾਰ ਦੀ ਪੂਜਾ ਉਹਦਾ ਸਿਮਰਨ ਕਰਨਾ ਹੀ ਹੈ। ਹਜ਼ੂਰ ਕਹਿੰਦੇ ਨੇ ਜਿਨ ਸੇਵਿਆ, ਜਿਸਨੇ ਉਸ ਨਿਰੰਕਾਰ ਨੂੰ ਸੇਵਿਆ ਹੈ, ਤਿੰਨ ਪਾਇਆ ਮਾਨ, ਉਸਨੇ ਵਾਹਿਗੁਰੂ ਦੇ ਦਰ ਘਰ ਤੋਂ, ਮਾਨ ਦਾ ਅਰਥ ਹੈ ਮਾਣ ਸਨਮਾਨ, ਹਾਸਲ ਕੀਤਾ ਹੈ, ਕਿਉਂਕਿ ਸੇਵਾ ਦੇ ਨਾਲ ਮਾਣ ਦਾ ਸੰਬੰਧ ਹੈ। ਗੁਰੂ ਘਰ ਦੀ ਵੀ ਇਹ ਇੱਕ ਪਰੰਪਰਾ ਹੈ, ਜੇ ਕੋਈ ਗੁਰਸਿੱਖ ਮਾਈ ਭਾਈ ਕੋਈ ਸੇਵਾ ਕਰਦਾ ਹੈ, ਕੋਈ ਵਿਸ਼ੇਸ਼ ਸੇਵਾ ਕਰਦਾ ਹੈ, ਤਾਂ ਉਸਨੂੰ ਗੁਰੂ ਘਰ ਵੱਲੋਂ ਸਰੋਪਾਓ ਦਿੱਤਾ ਜਾਂਦਾ ਹੈ, ਇਹ ਇੱਕ ਮਾਣ ਹੁੰਦਾ ਹੈ, ਇਹ ਇੱਕ ਸਤਿਕਾਰ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਜਿਸਨੇ ਉਸ ਮਾਲਕ ਦੀ ਸੇਵਾ ਕੀਤੀ ਹੈ, ਤਿੰਨ ਪਾਇਆ ਮਾਨ, ਉਹਨਾਂ ਨੂੰ ਵੀ ਮਾਣ ਪ੍ਰਾਪਤ ਹੋਇਆ, ਉਹਨਾਂ ਨੂੰ ਵੀ ਸਰੋਪਾਓ ਮਿਲਿਆ ਹੈ। ਉਹ ਕਿਹੜਾ ਸਰੋਪਾਓ ਹੈ? ਉਹ ਹੈ ਦਰਗਾਹੀ ਸਨਮਾਨ ਦਾ, ਉਹ ਹੈ ਪ੍ਰੇਮਾ ਭਗਤੀ ਦਾ, ਉਹ ਹੈ ਬ੍ਰਹਮ ਗਿਆਨ ਦਾ। ਹਜ਼ੂਰ ਕਹਿੰਦੇ ਨੇ ਜਿਸਨੇ ਵੀ ਵਾਹਿਗੁਰੂ ਦੀ ਸੇਵਾ ਕੀਤੀ, ਭਾਵ ਨਾਮ ਜਪਿਆ ਸਿਮਰਨ ਕੀਤਾ ਹੈ, ਉਸਨੂੰ ਵਾਹਿਗੁਰੂ ਦੀ ਦਰਗਾਹ ਤੋਂ ਇਹ ਮਾਣ ਪ੍ਰਾਪਤ ਹੋਇਆ ਹੈ, ਉਹਨੂੰ ਪ੍ਰੇਮਾ ਭਗਤੀ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਈ। ਜਿਸ ਜਿਸਨੇ ਸੇਵਾ ਕੀਤੀ ਉਹਨੂੰ ਗੁਰੂ ਘਰ ਤੋਂ ਮਾਣ ਪ੍ਰਾਪਤ ਹੋਇਆ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਹੋਏ, ਔਰ ਉਹਨਾਂ ਨੇ ਸੇਵਾ ਦੇ ਬਾਰੇ ਭਰਪੂਰ ਪ੍ਰੇਰਣਾ ਵੀ ਕੀਤੀ ਅਤੇ ਨਾਲ ਉਹਦਾ ਫਲ ਵੀ ਦਰਸਾਇਆ। ਵਿੱਚ ਦੁਨੀਆ ਸੇਵ ਕਮਾਈਐ ਤੋਂ ਦਰਗਹਿ ਬੈਸਣ ਪਾਈਐ, ਇਹ ਸੇਵਾ ਦਾ ਮਾਣ, ਜਿਨ ਸੇਵਿਆ ਤਿਨ ਪਾਇਆ ਮਾਨ। ਵਿੱਚ ਦੁਨੀਆ ਸੇਵ ਕਮਾਈਐ ਤੋਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਐ। ਜਿਸਨੇ ਵੀ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਉਹਨੂੰ ਮਾਣ ਪ੍ਰਾਪਤ ਹੋਇਆ। ਗੁਰੂ ਨਾਨਕ ਸਾਹਿਬ ਜੀ ਦੇ ਬੇਅੰਤ ਸਿੱਖ ਸਨ, ਜਿਹੜੇ ਬੜੇ ਪ੍ਰੇਮ ਦੇ ਨਾਲ ਗੁਰੂ ਘਰ ਦੀ ਸੇਵਾ ਵੀ ਕਰਦੇ ਸਨ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਪਰ ਉਹਨਾਂ ਵਿੱਚੋਂ ਪਾਈ ਲੈਣਾ ਉਹ ਗੁਰਸਿੱਖ ਹੋਇਆ ਹੈ ਜਿਸ ਨੇ ਐਨ ਮਨੋ ਤਨੋ ਗੁਰੂ ਮਹਾਰਾਜ ਦੀ ਸੇਵਾ ਕੀਤੀ। ਮਨੋ ਤਨੋ ਸੇਵਾ ਹੀ ਨਹੀਂ ਕੀਤੀ, ਬਲਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਇਹਨਾਂ ਬਚਨਾਂ 'ਤੇ ਪੂਰਨ ਪਹਿਰਾ ਵੀ ਦਿੱਤਾ। ਆਪਣੇ ਤਨ ਨੂੰ, ਆਪਣੇ ਮਨ ਨੂੰ, ਆਪਣੇ ਧਨ ਨੂੰ ਆਪਣਾ ਨਹੀਂ ਜਾਣਿਆ, ਗੁਰੂ ਦਾ ਸਮਝਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਇਹ ਕਹਿ ਦਿੱਤਾ, ਪੁਰਖਾ ਅੱਧੀ ਰਾਤ ਨੂੰ ਕੱਪੜੇ ਧੋ ਕੇ ਲਿਆ, ਤਾਂ ਭਾਈ ਲਹਿਣੇ ਨੇ ਇਹ ਨਹੀਂ ਆਖਿਆ ਹੁਣ ਅੱਧੀ ਰਾਤ ਹੈ, ਹੁਣ ਕੋਈ ਕੱਪੜੇ ਧੋਣ ਦਾ ਸਮਾਂ ਹੈ, ਨਹੀਂ, ਸੱਤ ਬਚਨ। ਅਤੇ ਫਿਰ ਵੇਖ ਲਓ ਉਹਨੂੰ ਮਾਣ ਵੀ ਕਿੰਨਾ ਪ੍ਰਾਪਤ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਖੀਰ ਦੇ ਉੱਤੇ ਭਾਈ ਲਹਿਣੇ ਨੂੰ ਪੁੱਛਿਆ, ਭਾਈ ਲਹਿਣਿਆ ਤੈਨੂੰ ਦੱਸ ਕੀ ਚਾਹੀਦਾ ਹੈ? ਅਤੇ ਭਾਈ ਲਹਿਣੇ ਨੇ ਆਖਿਆ, ਸੱਚੇ ਪਾਤਸ਼ਾਹ ਬਸ ਮੈਨੂੰ ਆਪਣੇ ਚਰਨਾਂ ਵਿੱਚ, ਆਪਣੇ ਘਰ ਦੇ ਵਿੱਚ ਰਹਿਣ ਲਈ ਥਾਂ ਦੇ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੰਨੇ ਪ੍ਰਸੰਨ ਹੋਏ, ਕਹਿਣ ਲੱਗੇ, ਭਾਈ ਲਹਿਣਿਆ ਤੂੰ ਸਾਡੇ ਘਰ ਵਿੱਚ ਨਹੀਂ, ਤੂੰ ਸਾਡੇ ਹਿਰਦੇ ਵਿੱਚ ਵੱਸਦਾ। ਅੱਛਾ, ਅਸੀਂ ਵੀ ਇਸ ਗੱਲ ਦੀ ਭਾਲ ਕਰਦੇ ਸਾਂ ਬਈ ਸਾਨੂੰ ਵੀ ਕੋਈ ਇਹੋ ਜਿਹੀ ਜਗ੍ਹਾ ਮਿਲ ਜਾਵੇ, ਇਹੋ ਜਿਹਾ ਉੱਤਰਾਧਿਕਾਰੀ ਮਿਲ ਜਾਵੇ, ਇਹੋ ਜਿਹਾ ਜਾਨਸ਼ੀਨ ਮਿਲ ਜਾਵੇ। ਉਹ ਸਾਨੂੰ ਵੀ ਮਿਲ ਗਿਆ, ਹੁਣ ਤੇਰਾ ਵਾਸਾ ਮੇਰੇ ਵਿੱਚ ਹੈ ਅਤੇ ਮੇਰਾ ਵਾਸਾ ਤੇਰੇ ਵਿੱਚ ਹੋਵੇਗਾ। ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ। ਜਿਨ ਸੇਵਿਆ ਤਿਨ ਪਾਇਆ ਮਾਣ, ਜਿਸਨੇ ਸੇਵਾ ਕੀਤੀ ਉਸਨੇ ਮਾਣ ਪ੍ਰਾਪਤ ਕੀਤਾ। ਉਸ ਤੋਂ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, 72 ਸਾਲ ਦੀ ਵਡੇਰੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ। ਨਹੀਂ ਤੇ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਸੱਠੀ ਕੇ ਬੁਢੇਪਾ ਆਵੇ, ਵੀ 60 ਸਾਲ ਦੀ ਉਮਰ ਤੋਂ ਬਾਅਦ ਬੁਢੇਪਾ ਸ਼ੁਰੂ ਹੋ ਜਾਂਦਾ। ਔਸਤਨ ਹੁਣ ਵੀ 60 ਸਾਲ ਤੋਂ ਬਾਅਦ 'ਚ ਕੰਮ ਵੀ ਆਦਮੀ ਕਰਨਾ ਛੱਡ ਦਿੰਦਾ, ਔਰ ਹੁਣ ਵੀ 60 ਸਾਲ ਤੋਂ ਬਾਅਦ ਬੁਢੇਪਾ ਸ਼ੁਰੂ ਹੁੰਦਾ ਮੰਨਿਆ ਗਿਆ ਹੈ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੀ ਉਹ ਪੰਕਤੀ ਸਫਲੀ ਕਰ ਦਿਖਾਈ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੀ ਸੁਰਤ ਵਿੱਚ ਆਤਮ ਗਿਆਨ ਪ੍ਰਗਟ ਹੋ ਜਾਂਦਾ ਹੈ, ਉਹ ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ। ਬੁੱਢੇ ਤੋਂ ਮੁਰਾਦ ਹੈ ਆਲਸੀ, ਦਲਿੱਦਰੀ, ਨਿਕੰਮੇ, ਨਿਰਬਲ, ਕਮਜ਼ੋਰ ਉਹ ਨਹੀਂ ਹੁੰਦੇ। ਜਿਨ੍ਹਾਂ ਦੀ ਸੁਰਤ ਵਿੱਚ ਗਿਆਨ ਪੈਦਾ ਹੋ ਜਾਂਦਾ ਹੈ, ਅਤੇ ਫਿਰ ਉਹ ਗੁਰਮੁਖ ਹਰ ਵੇਲੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੇ ਨੇ। ਉਹ ਆਪਣਾ ਨਿਤਨੇਮ, ਆਪਣਾ ਸਿਮਰਨ, ਆਪਣਾ ਪੂਜਾ ਪਾਠ ਦਾ ਸਮਾਂ ਬਿਲਕੁਲ ਨਹੀਂ ਖੁੰਝਾਉਂਦੇ। ਉਹਨਾਂ 'ਤੇ ਵਾਹਿਗੁਰੂ ਦੀ ਐਸੀ ਕਿਰਪਾ ਹੁੰਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ 72 ਸਾਲ ਦੀ ਉਮਰ ਦੇ ਵਿੱਚ ਆ ਕੇ ਸੇਵਾ ਆਰੰਭ ਕੀਤੀ। ਲਗਾਤਾਰ 12 ਸਾਲ ਉਹ ਕਠਿਨ ਸੇਵਾ ਕੀਤੀ ਜਿਸ ਨੂੰ ਹਰ ਕੋਈ ਕਰ ਹੀ ਨਹੀਂ ਸਕਦਾ। ਅੱਧੀ ਰਾਤ ਨੂੰ ਉੱਠਣਾ, ਖਡੂਰ ਸਾਹਿਬ ਜੀ ਤੋਂ ਇੱਕ ਖਾਲੀ ਗਾਗਰ ਲੈ ਕੇ ਫਿਰ ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਪੱਤਨ 'ਤੇ ਜਾਣਾ, ਬਿਆਸ ਦਰਿਆ ਦਾ ਨਿਰਮਲ ਜਲ ਭਰ ਕੇ ਸਵਾ ਪੈਰ ਦੇ ਤੜਕੇ ਤੋਂ ਪਹਿਲਾਂ ਫਿਰ ਖਡੂਰ ਸਾਹਿਬ ਪਹੁੰਚ ਜਾਣਾ, ਔਰ ਉੱਥੇ ਆ ਕੇ ਸਤਿਗੁਰੂ ਮਹਾਰਾਜ ਦਾ ਇਸ਼ਨਾਨ ਕਰਵਾਉਣਾ। ਕਿੰਨੀ ਕਠਿਨ ਸੇਵਾ ਸੀ! ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗੁਆਏ। ਪਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ 12 ਸਾਲ ਬਿਲਾ ਨਾਗਾ ਉਹ ਸੇਵਾ ਕੀਤੀ। ਅਤੇ ਫਿਰ ਵੇਖ ਲਓ, ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ, ਹਜ਼ੂਰ ਨੇ 12 ਹੀ ਵਰਦਾਨ ਬਖਸ਼ੇ। ਤੁਸੀਂ ਨਿਮਾਣਿਆਂ ਦੇ ਮਾਣ ਹੋਵੋਗੇ, ਨਿਤਾਣਿਆਂ ਦੇ ਤਾਣ ਹੋਵੋਗੇ, ਨੋਟਿਆਂ ਦੀ ਓਟ ਹੋਵੋਗੇ, ਨਤਰਿਆਂ ਦੀ ਤਿਰ ਹੋਵੋਗੇ, ਨਗਤਿਆਂ ਦੀ ਗੱਤ ਹੋਵੋਗੇ। ਇਸ ਤਰ੍ਹਾਂ ਦੇ 12 ਵਰਦਾਨ ਬਖਸ਼ੇ, ਅਤੇ ਨਾਲ ਹੀ ਉਹਨਾਂ ਨੂੰ ਗੁਰਤਾ ਦਾ ਤਖ਼ਤ ਵੀ ਸੰਭਾਲ ਦਿੱਤਾ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ੍ਹਾਂ ਨੇ ਭਾਈ ਇਸ ਤਰ੍ਹਾਂ ਸੇਵਾ ਕੀਤੀ ਅਤੇ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ। ਇਹ ਤਾਂ ਹੈ ਨਾ ਉੱਤਰਾ ਅਧਿਕਾਰੀ ਗੁਰੂਆਂ ਦੀ ਗੱਲ। ਅਤੇ ਭਾਈ ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਵੀ ਸੇਵਾ ਕੀਤੀ ਉਹਨਾਂ ਨੂੰ ਵੀ ਗੁਰੂ ਘਰ ਵੱਲੋਂ ਮਾਣ ਪ੍ਰਾਪਤ ਹੋਇਆ। ਭਾਈ ਬਹਿਲੋ ਨੇ ਸੇਵਾ ਕੀਤੀ, ਸਤਿਗੁਰੂ ਨੇ ਆਖਿਆ ਭਾਈ ਬਹਿਲੋ ਸਭ ਤੋਂ ਪਹਿਲੋ। ਜੇ ਭਾਈ ਮੰਝ ਨੇ ਸੇਵਾ ਕੀਤੀ ਤਾਂ ਸਤਿਗੁਰੂ ਨੇ ਕਹਿ ਦਿੱਤਾ ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਜੇ ਭਾਈ ਵਿਧੀ ਚੰਦ ਨੇ ਘੋੜੇ ਲਿਆਉਣ ਦੀ ਸੇਵਾ ਕੀਤੀ ਤਾਂ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ। ਜੇ ਭਾਈ ਜੈਤਾ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਲਿਆਉਣ ਦੀ ਮਹਾਨ ਕਠਨ ਸੇਵਾ ਕੀਤੀ ਤਾਂ ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ। ਇਉਂ ਜਿਨ ਸੇਵਿਆ ਤਿਨ ਪਾਇਆ ਮਾਨ, ਬਈ ਜਿਨ੍ਹਾਂ ਨੇ ਵੀ ਸੇਵਾ ਕੀਤੀ ਅਤੇ ਉਹਨਾਂ ਨੂੰ ਅਕਾਲ ਪੁਰਖ ਦੇ ਦਰ ਤੋਂ ਮਾਣ ਸਨਮਾਨ ਆਦਰ ਪ੍ਰਾਪਤ ਹੋਇਆ।
ਨਾਨਕ ਗਾਵੀਐ ਗੁਣੀ ਨਿਧਾਨ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਗੁਣੀ ਨਿਧਾਨ ਗੁਣਾਂ ਦੇ ਖਜ਼ਾਨੇ, ਉਸ ਗੁਣਾਂ ਦੇ ਸਮੁੰਦਰ, ਉਸ ਗੁਣਾਂ ਦੇ ਭੰਡਾਰ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਹਮੇਸ਼ਾ ਲਈ ਗਾਉਂਦੇ ਰਹਿਣਾ ਚਾਹੀਦਾ ਹੈ। ਇੱਕ ਪਾਸੇ ਨਾਮ ਹੈ, ਦੂਜੇ ਪਾਸੇ ਕੀਰਤਨ ਹੈ। ਨਾਮ ਅਤੇ ਕੀਰਤਨ ਕਲਯੁੱਗ ਦੇ ਪ੍ਰਧਾਨ ਸਾਧਨ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਗੁਰਸਿੱਖ ਨੂੰ ਰਾਜਯੋਗ ਬਖਸ਼ਿਆ, ਪਰ ਉਸ ਰਾਜਯੋਗ ਦਾ ਸੰਬੰਧ ਨਾਮ ਅਤੇ ਕੀਰਤਨ ਦੇ ਨਾਲ ਹੀ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਹਨ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਜਦੋਂ ਅਸੀਂ ਨਾਮ ਜਪਦੇ ਹਾਂ ਤਾਂ ਸਾਨੂੰ ਰਾਜਿਆਂ ਵਾਲੀ ਲੀਲਾ ਮੌਜ ਆਨੰਦ ਪ੍ਰਾਪਤ ਹੋ ਜਾਂਦਾ ਹੈ, ਅਤੇ ਜਦੋਂ ਕੀਰਤਨ ਦੇ ਨਾਲ ਸੁਰਤ ਜੁੜਦੀ ਹੈ ਯੋਗ ਬਣਿਆ ਤੇਰਾ ਕੀਰਤਨ ਗਾਈ, ਉਸ ਵੇਲੇ ਯੋਗ ਦਾ ਵੀ ਆਨੰਦ ਪ੍ਰਾਪਤ ਹੋ ਜਾਂਦਾ। ਹਜ਼ੂਰ ਕਹਿੰਦੇ ਨੇ ਨਾਨਕ ਗਾਵੀਐ ਗੁਣੇ ਨਿਧਾਨ, ਵੀ ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਲਈ ਗਾਉਂਦੇ ਰਹਿਣਾ ਚਾਹੀਦਾ ਹੈ। ਨਾ ਸਾਨੂੰ ਜਗ ਕਰਨ ਦੀ ਲੋੜ ਹੈ, ਨਾ ਯੋਗ ਕਰਨ ਦੀ ਲੋੜ ਹੈ, ਬਸ ਨਾਮ ਅਤੇ ਕੀਰਤਨ ਦੇ ਨਾਲ ਜੁੜੋ। ਇਹ ਸਤਿਗੁਰੂ ਨੇ ਬਹੁਤ ਹੀ ਅਮੋਲਕ ਦਾਤਾਂ ਸਾਨੂੰ ਬਖਸ਼ਿਸ਼ ਕੀਤੀਆਂ ਹਨ।
ਗਾਵੀਐ ਸੁਣੀਐ ਮਨ ਰੱਖੀਐ ਭਾਉ।
ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਗਾਉਣ ਦਾ ਅਤੇ ਸੁਣਨ ਦਾ ਤਰੀਕਾ ਵੀ ਦੱਸੋ, ਕਿਵੇਂ ਵਾਹਿਗੁਰੂ ਦੇ ਜਸ ਨੂੰ ਗਾਈਏ ਅਤੇ ਕਿਵੇਂ ਸੁਣੀਏ। ਇੱਕ ਛੋਟੀ ਜਿਹੀ ਉਦਾਹਰਣ ਯਾਦ ਆ ਗਈ। ਕਲਗੀਧਰ ਪਾਤਸ਼ਾਹ ਦਾ ਦੀਵਾਨ ਸਜਿਆ ਹੋਇਆ ਹੈ। ਕੁਝ ਸਿੰਘਾਂ ਨੇ ਚੋਜੀ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਬਾਣੀ ਪੜ੍ਹਦੇ ਹਾਂ, ਸੁਣਦੇ ਵੀ ਜ਼ਰੂਰ ਹਾਂ, ਪਰ ਕੋਈ ਆਨੰਦ ਨਹੀਂ ਆਉਂਦਾ, ਕੋਈ ਗੱਲ ਨਹੀਂ ਬਣਦੀ, ਅੰਦਰੋਂ ਤੇ ਮਨ ਰੁੱਖਾ ਰੁੱਖਾ ਹੀ ਰਹਿੰਦਾ ਹੈ। ਕਲੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ ਗਰਮੀ ਦੀ ਮੌਸਮ ਹੈ, ਸ਼ਰਦਾਈ ਤਿਆਰ ਕਰੋ। ਸਿੰਘਾਂ ਨੇ ਸਤਿਗੁਰੂ ਦਾ ਬਚਨ ਮੰਨਿਆ, ਸ਼ਰਦਾਈ ਤਿਆਰ ਕਰ ਲਈ। ਚੋਜੀ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਸ਼ਰਦਾਈ ਤਿਆਰ ਹੈ, ਹੁਣ ਕੀ ਹੁਕਮ ਹੈ? ਗਰੀਬ ਨਿਵਾਜ ਸਤਿਗੁਰੂ ਕਹਿਣ ਲੱਗੇ, ਖਾਲਸਾ ਜੀ ਅੱਜ ਤੁਸਾਂ ਸ਼ਰਦਾਈ ਨੂੰ ਪੀਣਾ ਨਹੀਂ, ਇਹਦੀਆਂ ਕੁਰਲੀਆਂ ਕਰਨੀਆਂ ਹਨ। ਸਾਰੇ ਸਿੰਘ ਹੈਰਾਨ ਨੇ ਵੀ ਸਤਿਗੁਰੂ ਦਾ ਕੀ ਕੌਤਕ ਹੈ, ਅੱਗੇ ਰੋਜ਼ ਸ਼ਰਦਾਈ ਰਗੜ ਕੇ ਪੀਂਦੇ ਸਾਂ, ਪਰ ਅੱਜ ਸਤਿਗੁਰੂ ਕਹਿੰਦੇ ਕੁਰਲੀਆਂ ਹੀ ਕਰਨੀਆਂ ਨੇ। ਚਲੋ ਬਚਨ 'ਤੇ ਮੰਨਣਾ ਹੀ ਸੀ, ਸਭ ਨੇ ਕੁਰਲੀਆਂ ਕੀਤੀਆਂ।